ਸਤਨਾਮ ਸ਼੍ਰੀ ਵਾਹਿਗੁਰੂ ਨਾਨਕ ਰੂਪ ਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦ ਭੁੱਲਤੇ ਤੁਮ ਬਖਸ਼ਣ ਹਾਰੇ ਹਮੇ ਅਪਰਾਧੀ ਸਦ ਭੁੱਲਤੇ ਤੁਮ ਬਖਸ਼ਣ ਹਾਰੇ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ ਚੋਰ ਯਾਰ ਜਵਾਬ ਹਉ ਪਰ ਕਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ ਵਿਸ਼ਵਾਸ ਘਾਤੀ ਅਕਿਰਤ ਘਣ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਸਿਮਰ ਮਰੀਦਾ ਢਾਡੀਆਂ ਸਤ ਗੁਰ ਬਖਸ਼ੰਦਾ ਬਖਸ਼ੇ ਗੁਰ ਮੇਰਿਆ ਬਹੁਤੇ ਨੇ ਔਗਣ ਮੇਰੇ ਬਖਸ਼ੇ ਗੁਰ ਮੇਰਿਆ ਬਹੁਤੇ ਨੇ ਔਗਣ ਮੇਰੇ ਗੁਰ ਮੇਰਿਆ ਬਹੁਤੇ ਨੇ ਔਗਣ ਮੇਰੇ ਬਖਸ਼ੇ ਗੁਰ ਮੇਰਿਆ ਬਹੁਤੇ ਨੇ ਔਗਣ ਮੇਰੇ
ਭਗਤ ਪਿਆਰੇ ਰੱਬ ਨੂੰ
भगत प्यारे लखनऊ प्यारे जी भगत प्यारे लखनऊ
प्यारे जी
करत है जित मैया हमार परम सत्कार योग सतगुरानी सजीन वाजी गुरु प्यारी गुरु सवारी सतगुरान का खास रूप गुरु खालसा सात संग जी रसना की पवित्रता और मन की पूर्ण एकाग्रता वास्ते सतगुरु जी की बख्शिश दोहराओ प्यार नाल फतेह बुलाओ कोई रसना वांझी ना रवे एक बारी सारे आखो जी वाहेगुरु जी का वाहेगुरु जी की फतेह। मालेरकोटला शहर और इलाके की संगत न तीन दिनां दा गुरु मान्यो ग्रंथ चेतना समागम सानू तुहानू सब नू मिल के बैठण दा समा गुरु साहब जी ने बख्शिया। अज इस समागम दा तीसरा और लास्ट दीवान है। गुरु साहब जी दे पावन हुक्मनामे नाल इस समागम दी आरंभता होई। कुछ समय तो कुछ घड़िया तो बाद गुरु साहब के हुक्मनामे नाल ही इस समागम की संपूर्णताई हो जाएगी। बड़ी गर्मी पै रही है, आप सारे गर्मी की परवाह ना करते हुए गुरु साहब के चरणों च नतमस्तक होने वास्ते पुजे हो प्यारियो वड्डे भाग ने। जिहड़ी संगत जे आ रही है जिथे जिथे जगह मिलती है बैठण का यतन करो, आना पिछों आ पिछे ही बहना पाएगा। फिर जदों असी धक्के ना लगे बैठण की कोशिश करने फिर एकाग्रता भंग होंदी है। बुढ़न शाह फकीर कोल गुरु नानक पातशाह जदों गए सी ना गुरमुखो, उस वेले बुढ़न शाह फकीर दे सेवादार ने जाके कहा सी चले जाओ साडा शेर बकरियां चारण गया होया आउण वाला है। गुरु नानक देव महाराज बैठे रहे, कहिंदे आ जाण दे तुहाडे शेर नूं। सचमुच शेर बकरियां चारदा हुंदा सी। अज भी उथे ए धारना प्रचलित है दर बुढ़न शाह दा जी जिथे शेर बकरियां चारे। कमाई वाली रूह सी शेर ओदियां बकरियां चारदा सी। ते जदों आखिया आ जाण दे तुहाडे शेर नूं वेख लैने आ ਤੇ ਸੱਚਮੁੱਚ ਥੋੜੇ ਸਮੇਂ ਬਾਅਦ ਸ਼ੇਰ ਆਇਆ ਉਹਦਾ ਤੇ ਬੱਕਰੀਆਂ ਹੀ ਉਹਦੀਆਂ ਤੇ ਚਾਰਦਾ ਸੀ ਗੁਰੂ ਨਾਨਕ ਨੂੰ ਆ ਕੇ ਉਹਨੇ ਮੱਥਾ ਟੇਕਿਆ ਜਦੋਂ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਬੁੱਢਣ ਸ਼ਾਹ ਕਹਿੰਦਾ ਮੇਰੇ ਕੋਲ ਇੰਨਾ ਚਿਰ ਰਹਿੰਦੇ ਨੂੰ ਹੋ ਗਿਆ ਨੂੰ ਇਹ ਬੱਕਰੀਆਂ ਤੇ ਚਾਰਦਾ ਮੇਰਾ ਹੁਕਮ ਤੇ ਮੰਨਦਾ ਅੱਜ ਤੱਕ ਮੇਰੇ ਅੱਗੇ ਇਹਨੇ ਸਿਰ ਨਹੀਂ ਝੁਕਾਇਆ ਮੱਥਾ ਨਹੀਂ ਮੈਨੂੰ ਟੇਕਿਆ ਇਹ ਤਕੜਾ ਹੀ ਬਲੀ ਅਵਤਾਰ ਹੈ ਜਿਹਦੇ ਅੱਗੇ ਝੁਕਿਆ ਫੇਰ ਆਇਆ ਬੁੱਢਣ ਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਚ ਸੀਸ ਰੱਖਿਆ ਕਹਿੰਦਾ ਮਹਾਰਾਜ ਦੁੱਧ ਛਕ ਲਓ ਬੱਕਰੀ ਦਾ ਦੁੱਧ ਲਿਆਂਦਾ ਕਹਿੰਦੇ ਛਕ ਲਓ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਕਹਿੰਦੇ ਛਕਾਉਣ ਲੱਗਿਆਂ ਦੇਰ ਲਾਈ ਹੈ ਆਉਂਦਿਆਂ ਨੂੰ ਛਕਾ ਦਿੰਦਾ ਛਕ ਲੈਂਦੇ ਤੂੰ ਛਕਾਉਣ ਲੱਗਿਆਂ ਦੇਰ ਲਾਈ ਹੈ ਹੁਣ ਛਕਣ ਲੱਗਿਆਂ ਵੀ ਦੇਰ ਲਾਵਾਂਗੇ ਹੁਣੇ ਨਹੀਂ ਛਕਣਾ ਕਦੋਂ ਛਕੋਗੇ ਫਿਰ ਆਖਿਆ ਜਦੋਂ ਛੇਵੇਂ ਜਾਮੇ ਵਿੱਚ ਆਵਾਂਗੇ ਬੁੱਢਣ ਸ਼ਾਹ ਫਿਰ ਦੁੱਧ ਛਕਾਂਗੇ ਕਹਿੰਦਾ ਮਹਾਰਾਜ ਮੈਂ ਇੰਨਾ ਚਿਰ ਜਿਉਂਦਾ ਰਹਿ ਜਾਊਂ ਕਹਿੰਦੇ ਮਰਦਾ ਵੀ ਨਹੀਂ ਤੂੰ ਦੁੱਧ ਖਰਾਬ ਹੋ ਜਾਏਗਾ ਕਹਿੰਦੇ ਇਦਾਂ ਹੀ ਨੱਪ ਦੇ ਇਹ ਦੁੱਧ ਵੀ ਖਰਾਬ ਨਹੀਂ ਹੋਊ ਇਹਨੂੰ ਢੱਕ ਕੇ ਮਿੱਟੀ ਦੇ ਵਿੱਚ ਨੱਪ ਦੇ ਇਦਾਂ ਹੀ ਨਿਕਲ ਆਊ ਹੋਇਆ ਵੀ ਇਸੇ ਤਰ੍ਹਾਂ ਛੇਵੇਂ ਰੂਪ ਵਿੱਚ ਆ ਕੇ ਬਾਬਾ ਗੁਰਦਿੱਤਾ ਜੀ ਨੂੰ ਭੇਜਿਆ ਇੱਥੋਂ ਤੱਕ ਵੀ ਕਈ ਇਤਿਹਾਸਕਾਰਾਂ ਨੇ ਲਿਖਿਆ ਬਾਬਾ ਗੁਰਦਿੱਤਾ ਜੀ ਗਏ ਕਈਆਂ ਨੇ ਲਿਖਿਆ ਛੇਵੇਂ ਪਾਤਸ਼ਾਹ ਖੁਦ ਗਏ ਉਸੇ ਸਰੂਪ 'ਚ ਜਾ ਕੇ ਛੇਵੇਂ ਪਾਤਸ਼ਾਹ ਨੇ ਫਿਰ ਦੁੱਧ ਛਕਿਆ ਮੇਰੇ ਕਹਿਣ ਤੋਂ ਭਾਵ ਮਹਾਰਾਜ ਨੇ ਆਖਿਆ ਸੀ ਜੇ ਛਕਾਉਣ ਲੱਗਿਆਂ ਦੇਰੀ ਲਾਈ ਆ ਤੇ ਫਿਰ ਛਕਣ ਤੇ ਵੀ ਦੇਰੀ ਲਾਵਾਂਗੇ ਜਿਹੜੇ ਹੁਣ ਆਉਣੇ ਆਉਣ ਵਾਲੇ ਪਿੱਛੋਂ ਨੇ ਉਹਨਾਂ ਨੂੰ ਬਹਿਣਾ ਪਿੱਛੇ ਹੀ ਪੈਣਾ ਗੁਰਮੁਖੋ ਜਿਹੜੇ ਲੇਟ ਆਉਣਗੇ ਉਹਨਾਂ ਨੂੰ ਪਿੱਛੇ ਜਗ੍ਹਾ ਮਿਲੇਗੀ ਜਿਹੜੇ ਜਲਦੀ ਆਉਣ ਵਾਲੇ ਨੇ ਉਹਨਾਂ ਨੇ ਅੱਗੇ ਬੈਠਣਾ ਕਈ ਗੁਰਮੁਖ ਪਿਆਰੇ ਪੰਜ ਪੰਜ ਵਜੇ ਦੇ ਬੈਠੇ ਆ ਕੇ ਛੇ ਵਜੇ ਜਗ੍ਹਾ ਮੱਲ ਕੇ ਸੋ ਇਸ ਕਰਕੇ ਧੱਕਾ ਨਾ ਕਰੋ ਆਉਣਾ ਪਿੱਛੋਂ ਆ ਤੇ ਬੈਠਣਾ ਵੀ ਪਿੱਛੇ ਹੀ ਪਏਗਾ ਪੰਡਾਲ ਭਾਵੇਂ ਵੱਡਾ ਪਰ ਇਕੱਠ ਸੰਗਤ ਦਾ ਉਦੋਂ ਜ਼ਿਆਦਾ ਹੈ ਜਿੱਥੇ ਜਿੱਥੇ ਪਿੱਛੇ ਤੱਕ ਪੰਡਾਲ ਭਾਵੇਂ ਸਾਰਾ ਭਰ ਗਿਆ ਪਰ ਫਿਰ ਵੀ ਸਾਰੀ ਸੰਗਤ ਨੇ ਪਿਆਰ ਨਾਲ ਬੈਠਣ ਦਾ ਯਤਨ ਕਰਨਾ ਅੱਜ ਦਾ ਹੀ ਇਹ ਲਾਸਟ ਦੀਵਾਨ ਹੈ ਇਹ ਸਮਾਗਮ ਦਾ ਸਤਿਗੁਰੂ ਦੀ ਕਿਰਪਾ ਨਾਲ ਵੱਡੇ ਭਾਗ ਹੋਣ ਫਿਰ ਸਤਸੰਗਤ ਵਿੱਚ ਆਇਆ ਜਾਂਦਾ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਸ਼ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸਨ ਬਹੁਤ ਉੱਤਮ ਕਰਮ ਹੋਣ ਬੜਾ ਲੰਮਾ ਗੇੜ ਕੱਟ ਕੇ ਮਨੁੱਖਾ ਸਰੀਰ ਮਿਲਦਾ ਐਵੇਂ ਹੀ ਨਹੀਂ ਮਿਲਦਾ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਬੜਾ ਲੰਮਾ ਚੱਕਰ ਕੱਟ ਕੇ ਮਨੁੱਖਾ ਸਰੀਰ ਮਿਲਿਆ ਭਾਈ ਫਿਰ ਕਹਿਣਾ ਬਈ ਜਿਹਦੇ ਉਦੋਂ ਵੱਡੇ ਭਾਗ ਹੁੰਦੇ ਆ ਉਹਦਾ ਜਨਮ ਪੰਜਾਬ ਦੀ ਧਰਤੀ ਤੇ ਹੁੰਦਾ ਇਹ ਵੀ ਗੁਰੂਆਂ ਪੀਰਾਂ ਦੀ ਨਵਾਜੀ ਧਰਤੀ ਹੈ ਚਾਰ ਵੇਦ ਪੰਜਾਬ ਦੀ ਧਰਤੀ ਤੇ ਲਿਖੇ ਗਏ ਆ ਸਤਸੰਗ ਜੀ ਉਸ ਤੋਂ ਬਾਅਦ ਫਿਰ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਜਿਹਦੇ ਉਦੋਂ ਵੀ ਵੱਡੇ ਭਾਗ ਹੋਣ ਉਹਦਾ ਗੁਰਸਿੱਖਾਂ ਦੇ ਘਰਾਣੇ ਵਿੱਚ ਜਨਮ ਹੁੰਦਾ ਦਾਸ ਨੇ ਕੱਲ ਅਰਜ ਕੀਤੀ ਸੀ ਨਾ ਰਵਿੰਦਰ ਨਾਥ ਟੈਗੋਰ ਨੇ ਇਹ ਗੱਲ ਅੰਮ੍ਰਿਤਸਰ ਕਹੀ ਸੀ ਡਾਇਰੀ ਤੇ ਲਿਖੀ ਸੀ ਕਿ ਮੈਂ ਅਰਦਾਸ ਕਰਕੇ ਚੱਲਿਆ ਤਿੰਨ ਦਿਨ ਇੱਥੇ ਰਹਿ ਕੇ ਜੇ ਮੇਰਾ ਅਗਲਾ ਜਨਮ ਹੋਵੇ ਸਿੱਖਾਂ ਦੇ ਘਰ ਵਿੱਚ ਹੋਵੇ ਸਿੱਖ ਮਾਂ ਦੀ ਕੁੱਖੋਂ ਜਨਮ ਲੈ ਕੇ ਮੈਂ ਗੁਰੂ ਘਰ ਦੀ ਸੇਵਾ ਕਰਾਂ ਬਹੁਤ ਉੱਤਮ ਕਰਮ ਹੋਣ ਪੰਜਾਬ ਦੀ ਧਰਤੀ ਤੇ ਜਨਮ ਮਿਲਦਾ ਉਦੋਂ ਵੱਡੇ ਭਾਗ ਹੋਣ ਸਿੱਖਾਂ ਦੇ ਘਰਾਣੇ 'ਚ ਜਨਮ ਮਿਲਦਾ ਉਦੋਂ ਵੀ ਵੱਡੇ ਜੇ ਭਾਗ ਹੋਣ ਫਿਰ ਸਤਸੰਗਤ ਮਿਲਦੀ ਹੈ ਜੇ ਸਭ ਤੋਂ ਵੱਡੇ ਭਾਗ ਹੋਣ ਫਿਰ ਗੁਰਮੁਖੋ ਖੰਡੇ ਬਾਟੇ ਦਾ ਅੰਮ੍ਰਿਤ ਮਿਲਦਾ ਆਖੋ ਸਤਿ ਇਹ ਸੰਤ ਗਿਆਨੀ ਗੁਰਭਜਨ ਸਿੰਘ ਮਹਾਂਪੁਰਸ਼ ਕਹਿੰਦੇ ਹਨ ਸਭ ਨਾਲੋਂ ਜੇ ਵੱਡੇ ਭਾਗ ਹੋਣ ਫਿਰ ਅੰਮ੍ਰਿਤ ਦੀ ਦਾਤ ਮਿਲਦੀ ਹੈ ਬਹੁਤ ਉੱਤਮ ਕਰਮ ਹੋਣ ਤੇ ਉਹਨਾਂ ਦੇ ਜੀਵਨ ਚ ਲਿਖਿਆ ਉਹਨਾਂ ਦੇ ਬਚਨ ਮਹਾਂਪੁਰਸ਼ਾਂ ਨੂੰ ਪੁੱਛਿਆ ਕਹਿੰਦੇ ਬਾਬਾ ਜੀ ਇਹ ਦੱਸੋ ਵੀ ਪੰਥ ਵਿੱਚ ਸਿੱਖ ਪੰਥ ਵਿੱਚ ਸਭ ਤੋਂ ਵੱਡੀ ਸੇਵਾ ਕਿਹੜੀ ਸਭ ਤੋਂ ਵੱਡੀ ਸੇਵਾ ਭਾਂਡੇ ਮਾਂਜਣ ਦੀ ਆ ਕਿ ਜੋੜੇ ਝਾੜਨ ਦੀ ਆ ਲੰਗਰ ਪਕਾਉਣ ਦੀ ਆ ਕਿਹੜੀ ਸੇਵਾ ਮਹਾਂਪੁਰਸ਼ ਆਖਣ ਲੱਗੇ ਸਿੱਖ ਧਰਮ ਵਿੱਚ ਸਭ ਤੋਂ ਵੱਡੀ ਸੇਵਾ ਪੰਜ ਪਿਆਰਿਆਂ ਵਿੱਚ ਲੱਗ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਦੀ ਇਹ ਸਭ ਤੋਂ ਪਹਿਲੇ ਨੰਬਰ ਤੇ ਸੇਵਾ, ਬਹੁਤ ਵੱਡੀ ਸੇਵਾ। ਫਿਰ ਕਹਿੰਦੇ ਜੀ ਜਿਹੜੇ ਅਨਪੜ੍ਹ ਨੇ ਬਾਣੀ ਨਹੀਂ ਪੜ੍ਹ ਸਕਦੇ ਜਾਂ ਜਿਹੜੇ ਪੰਜ ਪਿਆਰਿਆਂ ਚ ਲੱਗਣ ਵਾਸਤੇ ਬਹੁਤ ਉੱਚੇ ਜੀਵਨ ਦੀ ਲੋੜ ਹੁੰਦੀ ਹੈ, ਛੇਤੀ ਛੇਤੀ ਹਰ ਸ਼ਹਿਰ ਵਿੱਚੋਂ ਪੰਜ ਪਿਆਰੇ ਨਹੀਂ ਲੱਭਦੇ, ਬਾਹਰੋਂ ਲੈ ਕੇ ਆਉਂਦੇ ਨੇ ਲੋਕ, ਕਦੇ ਅਕਾਲ ਤਖ਼ਤ ਸਾਹਿਬ ਤੇ ਜਾਣਗੇ, ਕਦੇ ਕਿਸੇ ਕੋਲ ਜਾਣਗੇ, ਕਦੇ ਕਿਸੇ ਕੋਲ। ਸੇਵਾਦਾਰਾਂ ਦੇ ਚਰਨਾਂ 'ਚ ਬੇਨਤੀ ਹੈ, ਭਾਈ ਪੱਖਾ ਝੱਲਣ ਦੀ ਸੇਵਾ ਤੇ ਆ ਬੜੀ ਮਹਾਨ, ਪਰ ਇੰਨੀ ਸੰਗਤ ਵੇ ਤੇ ਸੌ ਪੱਖਾ ਹੋਵੇ ਤਾਂ ਮਾੜਾ ਮੋਟਾ ਪਤਾ ਲੱਗੂ ਵੀ ਪੱਖਾ ਝੱਲਿਆ ਜਾ ਰਿਹਾ। ਇਸ ਕਰਕੇ ਦੋ ਜੇ ਸੇਵਾਦਾਰ ਚੱਲਣਗੇ ਤੇ ਫਿਰ ਉਹ ਇੰਨੇ ਇਕੱਠ ਵਿੱਚ ਹਵਾ ਤੇ ਮਾੜੀ ਜਿਹੀ ਹੀ ਬੁੱਲਾ ਆਉਣਾ ਕਿਸੇ ਨੂੰ, ਪਰ ਇਕਾਗਰਤਾ ਫਿਰ ਜ਼ਿਆਦਾ ਭੰਗ ਹੋਏਗੀ। ਭੀੜੇ ਭੀੜੇ ਬੈਠੇ ਆ ਸਾਰੇ, ਤੁਹਾਡੀ ਸੇਵਾ ਬੜੀ ਵੱਡੀ ਹੈ ਗੁਰਮੁਖੋ, ਪ੍ਰਵਾਨ ਹੈ ਸੇਵਾ ਪੱਖਾ ਝੱਲਣ ਦੀ ਬੜੀ ਵੱਡੀ ਹੁੰਦੀ ਹੈ, ਪਰ ਹੁਣ ਕਿਰਪਾ ਕਰਕੇ ਬਹਿ ਜਾਓ ਕਿਉਂਕਿ ਸੰਗਤ ਵਿੱਚ ਇਕਾਗਰਤਾ ਭੰਗ ਹੋਏਗਾ। ਧਿਆਨ ਦੇਣਾ ਸਤਸੰਗ ਜੀ, ਬਹੁਤ ਵੱਡੀ ਸੇਵਾ ਅੰਮ੍ਰਿਤ ਛਕਾਉਣ ਦੀ, ਪੰਜਾਂ ਪਿਆਰਿਆਂ ਵਿੱਚ ਲੱਗਣ ਦੀ। ਕਹਿੰਦੇ ਬਾਬਾ ਜੀ ਜੇ ਨਾਲ ਲੱਗ ਸਕੇ ਕੋਈ ਫਿਰ ਉਹਦੇ ਬਰਾਬਰ ਦੀ ਸੇਵਾ ਕੋਈ? ਕਹਿੰਦੇ ਹੈ, ਕਿਸੇ ਨੂੰ ਪ੍ਰੇਰਣਾ ਦੇ ਕੇ ਪੰਜ ਪਿਆਰਿਆਂ ਸਾਹਮਣੇ ਲੈ ਕੇ ਆਉਣ ਦੀ, ਇਹ ਸੇਵਾ ਵੀ ਕੋਈ ਛੋਟੀ ਜੀ ਨਹੀਂ। ਕਿਸੇ ਨੂੰ ਹੱਲਾ ਸ਼ੇਰੀ ਦੇ ਕੇ ਵੀ ਚੱਲ ਬਈ ਤੈਨੂੰ ਕਕਾਰ ਵੀ ਮੈਂ ਲੈ ਦਿਆਂਗਾ, ਤੇਰਾ ਕਿਰਾਇਆ ਮੈਂ ਲਾ ਦੇਣਾ, ਤੂੰ ਸਾਧ ਸੰਗਤ ਵਿੱਚ ਚੱਲ। ਹੋ ਸਕਦਾ ਤੁਹਾਡੇ ਚ ਗੁਰਮੁਖ ਬੈਠੇ ਹੋਣਗੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਨੂੰ ਪ੍ਰੇਰਣਾ ਦੇ ਕੇ ਗੁਰਦੁਆਰੇ ਲੈ ਕੇ ਗਏ, ਸਾਧ ਸੰਗਤ ਵਿੱਚ ਲੈ ਕੇ ਗਏ, ਉਹਦਾ ਮਨ ਮੰਨ ਗਿਆ, ਗੁਰੂ ਵਾਲਾ ਬਣ ਗਿਆ। ਪ੍ਰੇਰਣਾ ਦੇ ਕੇ ਪੰਜਾਂ ਪਿਆਰਿਆਂ ਸਾਹਮਣੇ ਲੈ ਜਾਣਾ, ਇਹ ਵੀ ਕੋਈ ਛੋਟੀ ਜੀ ਸੇਵਾ ਨਹੀਂ, ਇਹ ਸਭ ਤੋਂ ਵੱਡੀ ਸੇਵਾ। ਜੀਵਨ ਬਣਾ ਦੇਣਾ ਕਿਸੇ ਦਾ ਬਹੁਤ ਵੱਡੀ ਸੇਵਾ, ਕਿਸੇ ਟੁੱਟੇ ਹੋਏ ਨੂੰ ਜੋੜਨਾ। ਇਸੇ ਕਰਕੇ ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਨੇ ਨਾ ਸੰਗਤੇ, ਪੰਜ ਪਿਆਰੇ ਉਸ ਵੇਲੇ ਕਹਿੰਦੇ ਆ ਕਿ ਅੰਮ੍ਰਿਤ ਧਾਰੀਓ, ਤੁਸੀਂ ਅੰਮ੍ਰਿਤ ਛਕ ਲਿਆ, ਆਪਣੇ ਜੀਵਨ ਵਿੱਚ ਪੰਜ ਪੰਜ ਨੂੰ ਜ਼ਰੂਰ ਅੰਮ੍ਰਿਤ ਛਕਾਇਓ, ਪੰਜ ਪੰਜ ਨੂੰ। ਸੱਚੇ ਪਾਤਸ਼ਾਹ ਦੇ ਬਚਨ ਨੇ ਕਿ ਪੰਜਾਂ ਨੂੰ ਜੋੜ ਗੁਰੂ ਗ੍ਰੰਥ ਸਾਹਿਬ ਨਾਲ, ਪੰਜਾਂ ਦਾ ਜੀਵਨ ਬਣਾ ਦੇ, ਹੋਰ ਨਹੀਂ ਫਿਰ ਕੋਈ ਲੈਣ ਆਉਂਦਾ। ਸੱਚੇ ਪਾਤਸ਼ਾਹ ਅੰਤ ਸਮੇਂ ਆਪ ਲੈਣ ਆਉਂਦੇ ਨੇ, ਆ ਜਾ ਸਿੱਖਾ ਸੱਚਖੰਡ ਚ। ਇਸ ਕਰਕੇ ਭਾਈ ਬਹੁਤ ਵੱਡੀ ਸੇਵਾ ਕਿਸੇ ਟੁੱਟੇ ਨੂੰ ਗੁਰ ਸ਼ਬਦ ਨਾਲ ਜੋੜਨ ਦੀ। ਬੜੀ ਵਾਰੀ ਬੇਨਤੀ ਕੀਤੀ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ ਪੰਜ ਵਾਰ ਗੰਗ ਜਾਏ, ਬਾਰ ਪੰਚ ਪ੍ਰਾਗ ਨਹਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏ ਕਾ। ਪੰਜ ਵਾਰੀ ਗੰਗਾ ਤੇ ਜਾਵੇ ਕੋਈ, ਪੰਜ ਵਾਰੀ ਪ੍ਰਾਗ ਤੀਰਥਾਂ ਤੇ ਜਾਇਆਵੇ। ਹਿੰਦੂ ਧਰਮ ਵਿੱਚ ਪ੍ਰਾਗ ਤੀਰਥਾਂ ਤੇ ਜਾਣਾ ਬੜਾ ਉੱਤਮ ਮੰਨਿਆ ਜਾਂਦਾ। ਗੰਗਾ ਤੇ ਇਸ਼ਨਾਨ ਕਰਨਾ ਬੜਾ ਉੱਤਮ ਮੰਨਿਆ ਜਾਂਦਾ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਪੰਜ ਵਾਰੀ ਗੰਗਾ ਤੇ ਜਾਇਆ, ਪੰਜ ਵਾਰੀ ਪ੍ਰਾਗ ਤੀਰਥਾਂ ਤੇ ਜਾਇਆ, ਤੈਨੂੰ ਇਕੱਠਾ ਹੀ ਫਲ ਮਿਲਜੂ ਜੇ ਇੱਕ ਗੁਰਸਿੱਖ ਦਾ ਇਸ਼ਨਾਨ ਕਰਾ ਦੇਵੇ। ਪਹਿਲੇ ਸਮਿਆਂ ਚ ਖੂਹ ਤੋਂ ਪਾਣੀ ਕੱਢ ਕੇ ਇਸ਼ਨਾਨ ਕਰਾਉਣਾ ਪੈਂਦਾ ਸੀ, ਡੋਲ ਭਰ ਭਰ ਕੇ ਗੁਰਸਿੱਖਾਂ ਦਾ ਇਸ਼ਨਾਨ ਕਰਾਉਣਾ, ਇਹ ਕੋਈ ਛੋਟੀ ਜੀ ਸੇਵਾ ਨਹੀਂ। ਹੁਣ ਤੇ ਉਹ ਗੱਲ ਰਹੀ ਨਹੀਂ, ਹੁਣ ਤੇ ਨਲਕਾ ਗੇੜਨਾ, ਘਰਾਂ ਵਿੱਚ ਨਲਕੇ ਲੱਗੇ ਨੇ, ਟਿਊਬਵੈਲ ਲੱਗੇ ਨੇ, ਹੁਣ ਤੇ ਬਾਲਟੀ ਭਰੀ ਤੇ ਇਸ਼ਨਾਨ ਕਰ ਲਿਆ, ਹੁਣ ਤੇ ਕੰਮ ਬੜਾ ਸੌਖਾ ਹੈ। ਪਰ ਜੇ ਫਿਰ ਵੀ ਕਦੇ ਪਾਠੀ ਸਿੰਘ ਘਰ ਵਿੱਚ ਆਏ ਹੋਣ, ਗੁਰੂ ਕੇ ਪਿਆਰੇ ਖੰਡ ਪਾਠ ਸਾਹਿਬ ਕਰਾਓ, ਤੇ ਉਸ ਵੇਲੇ ਜੇ ਖੁਦ ਬਾਲਟੀ ਪਾਣੀ ਦੀ ਭਰ ਕੇ ਦਈਏ, ਇਹ ਵੱਡੀ ਸੇਵਾ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਘਰ ਦੇ ਵੇਦ ਵਿਆਸ, ਪ੍ਰਾਗ ਤੀਰਥਾਂ ਤੇ ਜਾਣ ਵਾਸਤੇ ਸਮਾਂ ਕਿੰਨਾ ਚਾਹੀਦਾ, ਤੇਰੇ ਪੈਸੇ ਕਿੰਨੇ ਖਰਚ ਹੋਣਗੇ, ਮਾਇਆ ਕਿੰਨੀ ਲੱਗੇਗੀ, ਸਾਬ ਲਾਓ। ਇਕੱਠਾ ਹੀ ਇੰਨਾ ਫਲ ਮਿਲ ਜਾਏਗਾ ਜੇ ਸ਼ਰਧਾ ਨਾਲ ਇੱਕ ਗੁਰਸਿੱਖ ਦਾ ਇਸ਼ਨਾਨ ਕਰਾ ਦੇਵੇਂ। ਬੜੀ ਵੱਡੀ ਸੇਵਾ, ਬੜੀ ਵੱਡੀ ਛੋਟ ਦਿੱਤੀ ਹੈ ਸਾਨੂੰ। ਕਲਯੁਗ ਦਾ ਸਮਾਂ ਸੌਖਾ ਜਿਹਾ ਰਾਹ ਮਹਾਰਾਜ ਨੇ ਦੱਸਿਆ, ਬੜਾ ਸੌਖਾ ਰਾਹ। ਤੇ ਹੁਣ ਧਿਆਨ ਦਿਓ, ਭਾਈ ਗੁਰਦਾਸ ਜੀ ਦੂਜਾ ਪ੍ਰਮਾਣ ਦਿੰਦੇ ਨੇ, ਸਿੱਖ ਕੋ ਪਲਾਏ ਪਾਨੀ ਪਾਓ ਕਰ ਕੁਰਖੇਤ ਅਸਵਮੇਧ ਜਗ ਫਲ ਸਿੱਖ ਕੋ ਜਵਾਏਗਾ। ਕੁਰਸ਼ੇਤਰ ਲੋਕ ਜਾਂਦੇ ਨੇ ਹਿੰਦੂ, 12 ਸਾਲ ਬਾਅਦ ਉੱਥੇ ਕੁੰਭ ਦਾ ਮੇਲਾ ਲੱਗਦਾ। ਸਿੱਖ ਧਰਮ ਦਾ ਸਭ ਤੋਂ ਵੱਡਾ ਸਰੋਵਰ ਆ ਸ਼੍ਰੀ ਤਰਨ ਤਾਰਨ ਸਾਹਿਬ, ਬਹੁਤ ਵੱਡਾ ਸਰੋਵਰ, ਬੜਾ ਵੱਡਾ ਸਿੱਖਾਂ ਨੇ ਬਣਾਇਆ, ਸ਼ਰਧਾ ਵਾਲਿਆਂ ਨੇ। ਕਈ ਅੱਜ ਕੱਲ੍ਹ ਸ਼ੰਕਾਵਾਦੀ ਬੁੱਧੀ ਦੇ ਤਲ ਤੇ ਜਿਉਣ ਵਾਲੇ ਲੋਕ ਆਖਦੇ ਆ, ਆਖਿਆ ਜੀ ਸਰੋਵਰਾਂ ਦਾ ਕੀ ਫਾਇਦਾ, ਇੱਥੇ ਝੋਨਾ ਬੀਜ ਦਿਓ ਕਿਸੇ ਦੇ ਕੰਮ ਤੇ ਆਓ, ਇਹ ਸ਼ਬਦ ਵਰਤਦੇ ਨੇ ਸਿੱਖ। ਤੇ ਬੜੀ ਵਾਰੀ ਬੇਨਤੀ ਕੀਤੀ ਹੈ, ਸਿੱਖ ਨਾ ਸਿੱਖ ਨੂੰ ਮਾਰੇ, ਇਹ ਕੌਮ ਕਦੇ ਨਾ ਹਾਰੇ। ਸਾਡੇ ਹੀ ਸਿੱਖ ਨੇ, ਦਾੜੀਆਂ ਰੱਖੀਆਂ ਵਾਲੇ, ਦਸਤਾਰਾਂ ਸਜਾਉਣ ਵਾਲੇ, ਉੱਪਰ ਦੀ ਸ੍ਰੀ ਸਾਹਿਬ ਵੀ ਪਾਈ ਹੋਏਗੀ, ਉਹੀ ਸਾਧ ਸੰਗਤ ਏਦਾਂ ਦਾ ਪ੍ਰਚਾਰ ਕਰਨਗੇ, ਸਰੋਵਰਾਂ ਦੀ ਕੀ ਲੋੜ ਹੈ। ਪਾਣੀ ਨੇ ਭਲਾ ਤੁਹਾਡਾ ਨਹੀਂ ਕਰਨਾ, ਇਹ ਸੱਚ ਹੈ ਕਿ ਭਲਾ ਤੇ ਸਾਡਾ ਬਾਣੀ ਨਹੀਂ ਕਰਨਾ, ਪਰ ਉਹ ਪਾਣੀ ਵੀ ਪਵਿੱਤਰ ਹੋ ਚੁੱਕਿਆ ਕਿਉਂਕਿ ਉੱਥੇ 8 ਪਹਿਰ ਬਾਣੀ ਦਾ ਜਾਪ ਹੋ ਰਿਹਾ। ਅੰਮ੍ਰਿਤਸਰ ਦਾ ਸਰੋਵਰ ਦਾ ਪਾਣੀ ਨਹੀਂ, ਉਹ ਤੇ ਅੰਮ੍ਰਿਤ ਰੂਪ ਬਣ ਜਾਂਦਾ, ਗੁਰਮੁਖੋ ਅੰਮ੍ਰਿਤ ਬਣ ਜਾਂਦਾ, ਉਹ ਕਿਉਂ, ਹਰ ਵੇਲੇ ਉੱਥੇ ਗੁਰਬਾਣੀ ਦਾ ਜਾਪ ਹੋ ਰਿਹਾ ਹੁੰਦਾ, ਹਰ ਵੇਲੇ ਸਿਮਰਨ ਹੋ ਰਿਹਾ ਹੁੰਦਾ। ਤੇ ਤੁਹਾਡੇ ਵਿੱਚੋਂ ਕੋਈ ਗੁਰਮੁਖ ਪਿਆਰਾ ਟਾਈਮ ਕੱਢ ਕੇ ਇੱਕ ਹਫ਼ਤਾ ਲਾ ਕੇ ਆਵੇ, ਆਉਣ ਵਾਲੇ ਲੋਕਾਂ ਨੂੰ ਇਕੱਲੇ ਇਕੱਲੇ ਨੂੰ ਪੁੱਛਿਓ, ਇੱਕ ਦਿਨ ਵਿੱਚ 1, 2, 4, 100 ਨਹੀਂ, ਹਜ਼ਾਰਾਂ ਲੋਕ ਐਸੇ ਮਿਲਣਗੇ ਜਿਹੜੇ ਕਹਿਣਗੇ ਮੈਨੂੰ ਸਭ ਡਾਕਟਰਾਂ ਨੇ ਜਵਾਬ ਦਿੱਤਾ ਸੀ, ਮੇਰਾ ਇੱਥੇ ਆ ਕੇ ਭਲਾ ਹੋਇਆ। ਗੁਰੂ ਮਹਾਂਪੁਰਖ ਚਲੇ ਜਾਂਦੇ ਨੇ, ਉਹਨਾਂ ਦੀ ਬਖਸ਼ਿਸ਼ ਹਮੇਸ਼ਾ ਇੱਥੇ ਹੀ ਰਹਿੰਦੀ ਹੈ। ਅਸੀਂ ਜਾਵਾਂਗੇ, ਹੌਲੀ ਹੌਲੀ ਸਾਡਾ ਨਾਮ ਹੀ ਖਤਮ ਹੋ ਜਾਣਾ, ਪਰ ਗੁਰੂ ਮਹਾਂਪੁਰਖ ਜਿਹੜੀ ਬਖਸ਼ਿਸ਼ ਕਰਕੇ ਜਾਣ, ਉਹ ਹਮੇਸ਼ਾ ਰਹਿੰਦੀ ਹੈ, ਉਹ ਬਖਸ਼ਿਸ਼ ਕਦੇ ਵੀ ਖਤਮ ਨਹੀਂ ਹੁੰਦੀ, ਉਸੇ ਤਰ੍ਹਾਂ ਕੰਮ ਕਰਦੀ ਰਹਿੰਦੀ ਹੈ। ਗੁਰੂ ਰਾਮਦਾਸ ਸਾਹਿਬ ਬਖਸ਼ਿਸ਼ ਕਰ ਗਏ, ਉਹ ਅੱਜ ਵੀ ਉਵੇਂ ਜਿਵੇਂ ਕੰਮ ਕਰ ਰਹੀ ਹੈ, ਸੱਚੇ ਪਾਤਸ਼ਾਹ ਸਰੀਰ ਕਰਕੇ ਭਾਵੇਂ ਚਲੇ ਗਏ। ਜੋ ਗੁਰੂ ਗੋਬਿੰਦ ਸਿੰਘ ਕਿਰਪਾ ਕਰ ਗਏ, ਉਹ ਬਖਸ਼ਿਸ਼ ਅੱਜ ਵੀ ਉਵੇਂ ਹੀ ਆ, ਕਿਰਪਾ ਉਵੇਂ ਹੀ ਆ। ਜੋ ਅਕਾਲ ਤਖ਼ਤ ਗੁਰੂ ਹਰਗੋਬਿੰਦ ਸਾਹਿਬ ਸਾਜ ਕੇ ਗਏ ਨੇ, ਅਕਾਲ ਤਖ਼ਤ ਦੀ ਸ਼ਕਤੀ ਵਿੱਚ ਅੱਜ ਕੋਈ ਫਰਕ ਨਹੀਂ, ਉੱਥੋਂ ਦੇ ਬਹਿਣ ਵਾਲਿਆਂ ਵਿੱਚ ਫਰਕ ਹੋ ਸਕਦਾ, ਉਹ ਸੁਪਰੀਮ ਕੋਰਟ ਆ ਸਿੱਖਾਂ ਦਾ, ਉਹਦੇ ਵਿੱਚ ਕੋਈ ਘਾਟ ਨਹੀਂ, ਗੁਰੂ ਚ ਕੋਈ ਘਾਟ ਨਹੀਂ। ਹਾਂ, ਉੱਥੋਂ ਉਸ ਨੂੰ ਵਰਤਣ ਵਾਲਿਆਂ ਵਿੱਚ ਘਾਟਾਂ ਹੋ ਸਕਦੀਆਂ ਨੇ।